ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖ ਬਾਊ ਜੀ ਦੁਆਰਾ ਜੋ ਆਤਮਿਕ ਲੇਖਾਂ ਲਿਖੀਆਂ ਗਈਆਂ ਹਨ ਲਿਖਤਾਂ, ਆਪਾਂ ਹੁਕਮ ਦੇ ਵਿਸ਼ੇ 'ਤੇ ਮਹਾਂਪੁਰਖਾਂ ਨੇ 9 ਲੇਖਾਂ ਦੀ ਲੜੀ ਲਿਖੀ ਹੈ। ਸੋ ਤੀਜਾ ਭਾਗ ਆਪਾਂ ਇਹਦੇ ਨਾਲ ਸਾਂਝ ਕਰਾਂਗੇ, ਧਿਆਨ ਸਹਿਤ ਇਕਾਗਰਤਾ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਤ੍ਰੈ ਗੁਣੀ ਮਾਈਕੀ ਮੰਡਲ ਵਿੱਚ ਸਾਡੀ ਹਉਮੈ ਜਾਂ ਮਨ ਮਰਜ਼ੀ ਅਥਵਾ ਆਪਣੇ ਪਾਣੀ ਦਾ ਹੀ ਬੋਲਬਾਲਾ ਅਤੇ ਖੇਲ ਅਖਾੜਾ ਹੈ। ਤ੍ਰੈ ਗੁਣੀ ਮਾਈਕੀ ਮੰਡਲ ਵਿੱਚ ਸਾਡੀ ਹਉਮੈ ਜਾਂ ਮਨ ਮਰਜ਼ੀ ਅਥਵਾ ਆਪਣੇ ਪਾਣੀ ਦਾ ਹੀ ਬੋਲਬਾਲਾ ਅਤੇ ਖੇਲ ਅਖਾੜਾ ਹੈ। ਇਸ ਤੋਂ ਉੱਪਰ ਚੌਥੇ ਪਦ ਜਾਂ ਇਲਾਹੀ ਮੰਡਲ ਦੀ ਖੇਲ ਹੋਰਵੇਂ ਹੈ। ਮਾਈਕੀ ਮੰਡਲ ਵਿੱਚ ਸਾਡਾ ਬਾਹਰਮੁਖੀ ਮਨ ਹਉਮੈ ਦੇ ਅਧੀਨ ਆਪਣੇ ਹੀ ਪਾਣੇ ਵਿੱਚ ਵਰਦਾ ਹੈ, ਪਰ ਇਲਾਹੀ ਮੰਡਲ ਵਿੱਚ ਉਨ ਮਨ ਦਾ ਰੁੱਖ ਅੰਤਰ ਆਤਮੇ ਇਲਾਹੀ ਮੰਡਲ ਵੱਲ ਹੋਣ ਕਰਕੇ ਆਤਮ ਪ੍ਰਕਾਸ਼ ਦੀ ਰੋਸ਼ਨੀ ਅੰਦਰ ਇਲਾਹੀ ਹੁਕਮ ਵਿੱਚ ਵਿਚਰਦਾ ਹੈ। ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚ ਹਉਮੈ ਦੇ ਭਰਮ ਭਲਾਵੇ ਦਾ ਹਨੇਰ ਨਹੀਂ ਹੋ ਸਕਦਾ। ਹਾਂਜੀ, ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚ ਹਉਮੈ ਦੇ ਭਰਮ ਭਲਾਵੇ ਦਾ ਹਨੇਰ ਨਹੀਂ ਹੋ ਸਕਦਾ ਅਤੇ ਨਾ ਸਾਡੇ ਮਨ ਦੀ ਮਰਜ਼ੀ ਚੱਲ ਸਕਦੀ ਹੈ। ਉੱਥੇ ਤਾਂ ਨਰੋਲ ਇਲਾਹੀ ਹੁਕਮ ਦੀ ਹੀ ਖੇਲ ਹੈ। ਹਉਮੈ ਦੇ ਭਰਮ ਭਲਾਵੇ ਵਿੱਚੋਂ ਨਿਕਲ ਕੇ ਹੀ ਅਸੀਂ ਇਲਾਹੀ ਪ੍ਰਕਾਸ਼ ਵਿੱਚ ਵਿਚਰ ਸਕਦੇ ਹਾਂ। ਇਲਾਹੀ ਪ੍ਰਕਾਸ਼ ਵਿੱਚ ਵਿਚਰਨ ਦਾ ਸਾਧਨ ਹਉਮੈ ਦੇ ਭਰਮ ਭਲਾਵੇ ਵਿੱਚੋਂ ਨਿਕਲ ਕੇ ਹੀ ਅਸੀਂ ਇਲਾਹੀ ਪ੍ਰਕਾਸ਼ ਵਿੱਚ ਵਿਚਰ ਸਕਦੇ ਹਾਂ ਅਤੇ ਹੁਕਮ ਨੂੰ ਕਮਾ ਸਕਦੇ ਹਾਂ। ਅਸੀਂ ਆਪਣੇ ਭਰਮ ਭਲਾਵੇ ਵਿੱਚ ਹੀ ਆਪਣੀ ਮਰਜ਼ੀ ਨਾਲ ਮਾਈਕੀ ਮੰਡਲ ਵਿੱਚ ਫਸੇ ਹੋਏ ਹਾਂ ਅਤੇ ਆਪਣੇ ਹੀ ਪਾਣੇ ਵਿੱਚ ਵਿਚਰਦੇ ਹਾਂ। ਇਸ ਲਈ ਇਸ ਮਾਈਕੀ ਮੰਡਲ ਵਿੱਚੋਂ ਨਿਕਲਣ ਲਈ ਵੀ ਸਾਡੇ ਮਨ ਨੇ ਹੀ ਨਿਰਣਾ ਜਾਂ ਚੋਣ ਕਰਨੀ ਹੈ। ਇਹ ਦੋਵੇਂ ਮੰਡਲ ਕੋਈ ਗੁੱਝੇ ਦੇਸ਼ ਜਾਂ ਟਾਪੂ ਨਹੀਂ ਹਨ, ਇਹ ਤਾਂ ਸਿਰਫ ਸਾਡੇ ਹੀ ਮਾਨਸਿਕ ਅਤੇ ਆਤਮਕ ਖਿਆਲਾਂ, ਸਮਝ, ਗਿਆਨ, ਨਿਸ਼ਚਿਆਂ, ਸ਼ਰਧਾ ਭਾਵੀ ਦਾ ਹੀ ਅਹਿਸਾਸ ਹੈ। ਦੂਜੇ ਲਫਜ਼ਾਂ ਵਿੱਚ ਇਹਨਾਂ ਦੋਹਾਂ ਮੰਡਲਾਂ ਦੀ ਹੋਂਦ ਅਤੇ ਪ੍ਰਵਿਰਤੀ ਸਾਡੀਆਂ ਆਪੋ ਆਪਣੀਆਂ ਭਾਵਨਾਵਾਂ ਅਤੇ ਨਿਸ਼ਚਿਆਂ ਉੱਤੇ ਨਿਰਭਰ ਹੈ। ਇਸ ਲਈ ਮਾਈਕੀ ਮੰਡਲ ਦੇ ਆਪਣੇ ਪਾਣੇ ਵਿੱਚੋਂ ਨਿਕਲ ਕੇ ਇਲਾਹੀ ਮੰਡਲ ਵਿੱਚ ਪ੍ਰਵੇਸ਼ ਕਰਨ ਲਈ ਸਿਰਫ ਮਨ ਦਾ ਰੁੱਖ ਜਾਂ ਰੰਗਤ ਬਦਲਣ ਦੀ ਹੀ ਲੋੜ ਹੈ। ਜਦ ਸਾਡਾ ਹਉਮੈ ਬੇੜਿਆ ਮਨ ਮਾਈਕੀ ਮੰਡਲ ਵਿੱਚੋਂ ਬਾਹਰਮੁਖੀ ਹੋ ਕੇ ਆਪਣੇ ਪਾਣੇ ਵਿੱਚ ਵਿਚਰਦਾ ਹੈ ਤਾਂ ਇਸ ਨੂੰ ਮਨਮੁੱਖ ਕਿਹਾ ਜਾਂਦਾ ਹੈ। ਜਾਂ ਸਾਹ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸਾਡਾ ਮਨ ਅੰਤਰਮੁਖੀ ਹੋ ਕੇ ਹੁਕਮ ਦੇ ਪਾਣੇ ਵਿੱਚ ਆਉਂਦਾ ਹੈ ਤਾਂ ਇਸ ਨੂੰ ਉਨਮਨ ਜਾਂ ਗੁਰਮੁਖ ਕਿਹਾ ਜਾਂਦਾ ਹੈ। ਇਸ ਦੀਰਘ ਅਤੇ ਜ਼ਰੂਰੀ ਭੇਦ ਵੱਲ ਅਸੀਂ ਗੌ ਜਾਂ ਧਿਆਨ ਨਹੀਂ ਕਰਦੇ ਅਤੇ ਸਪਸ਼ਟ ਤੌਰ 'ਤੇ ਨਹੀਂ ਸਮਝਦੇ, ਇਸ ਲਈ ਅਸੀਂ ਆਪਣੇ ਪਾਣੇ ਵਿੱਚ ਚੱਲ ਕੇ ਦੁਖੀ ਹੁੰਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਪਰ ਇਸ ਗੁੱਝੇ ਭੇਦ ਨੂੰ ਕੋਈ ਬਿਰਲਾ ਗੁਰਮੁਖ ਹੀ ਬੁਝਦਾ ਹੈ। ਪਾਣੇ ਵਿੱਚ ਕੋ ਬਿਰਲਾ ਆਇਆ, ਕੋਟ ਮਦੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਮਨ ਦਾ ਰੁੱਖ ਰੁਚੀ ਭਾਵਨਾ ਨਿਸ਼ਚਾ ਅਤੇ ਸ਼ਰਧਾ ਬਦਲਣ ਲਈ ਗੁਰਬਾਣੀ ਦੀ ਅਗਵਾਈ, ਸਾਧ ਸੰਗਤ ਦੀ ਸਹਾਇਤਾ, ਅੰਤਰ ਆਤਮੇ ਸਿਮਰਨ ਅਭਿਆਸ ਦੀ ਲੋੜ ਹੈ। ਹਾਂਜੀ, ਮਨ ਦਾ ਰੁੱਖ ਰੁਚੀ ਭਾਵਨਾ ਨਿਸ਼ਚਾ ਅਤੇ ਸ਼ਰਧਾ ਬਦਲਣ ਲਈ ਗੁਰਬਾਣੀ ਦੀ ਅਗਵਾਈ, ਸਾਧ ਸੰਗਤ ਦੀ ਸਹਾਇਤਾ, ਅੰਤਰ ਆਤਮੇ ਸਿਮਰਨ ਅਭਿਆਸ ਦੀ ਅਤ ਲੋੜ ਹੈ। ਸਾਡੀਆਂ ਆਪਣੀਆਂ ਅੰਦਰਲੀਆਂ ਰੁਚੀਆਂ ਦੀ ਰੰਗਤ ਵੀ ਸਾਡੇ ਖਿਆਲਾਂ ਅਤੇ ਕਰਮਾਂ ਉੱਤੇ ਅਸਰ ਪਾਉਂਦੀ ਹੈ ਅਤੇ ਸਾਡੇ ਜੀਵਨ ਨੂੰ ਗਲਤ ਸੇਧ ਦੇ ਕੇ ਦੁਖਦਾਈ ਬਣਾਉਂਦੀ ਹੈ। ਆਪਣੀਆਂ ਅਗਿਆਨਤਾ ਦੀ ਢੀਠਤਾਈ ਨੂੰ ਹੀ ਅਸੀਂ ਹੁਕਮ ਸਮਝ ਕੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ। ਅਸਲ ਵਿੱਚ ਅਸੀਂ ਮਨ ਦੇ ਭਾਣੇ ਨੂੰ ਹੀ ਰੱਬੀ ਹੁਕਮ ਕਹਿ ਕੇ ਆਪਣੇ ਭੈੜੇ ਕਰਮਾਂ ਅਤੇ ਦੋਸ਼ਾਂ ਤੋਂ ਬਚਣ ਜਾਂ ਬਰੀ ਹੋਣ ਦਾ ਬਹਾਨਾ ਬਣਾਉਂਦੇ ਹਾਂ। ਅਸਲ ਵਿੱਚ ਅਸੀਂ ਮਨ ਦੇ ਭਾਣੇ ਨੂੰ ਹੀ ਰੱਬੀ ਹੁਕਮ ਕਹਿ ਕੇ ਆਪਣੇ ਭੈੜੇ ਕਰਮਾਂ ਅਤੇ ਦੋਸ਼ਾਂ ਤੋਂ ਬਚਣ ਜਾਂ ਬਰੀ ਹੋਣ ਦਾ ਬਹਾਨਾ ਬਣਾਉਂਦੇ ਹਾਂ। ਜੇਕਰ ਸਾਡੇ ਕੋਲੋਂ ਕੋਈ ਚੰਗਾ ਕੰਮ ਹੋ ਜਾਵੇ ਤਾਂ ਅਸੀਂ ਆਕੜੇ ਅਤੇ ਆਫਰੇ ਫਿਰਦੇ ਹਾਂ ਅਤੇ ਆਪਣੀ ਹਉਮੈ ਨੂੰ ਪੱਠੇ ਪਾ ਪਾ ਕੇ ਤਕੜੀ ਕਰੀ ਜਾਂਦੇ ਹਾਂ। ਪਰ ਜੇਕਰ ਕਿਸੇ ਕੰਮ ਦਾ ਨਤੀਜਾ ਮਾੜਾ ਨਿਕਲੇ ਤਾਂ ਰੱਬ ਦਾ ਭਾਣਾ ਕਹਿ ਕੇ ਰੱਬ ਸਿਰ ਠੁਣਾ ਪਾਉਂਦੇ ਹਾਂ ਅਤੇ ਦੋਸ਼ ਲਾਉਂਦੇ ਹਾਂ। ਇਸ ਨੁਕਤੇ ਨੂੰ ਸਮਝਣ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਜਦ ਕਿਸੇ ਪ੍ਰਾਣੀ ਨੂੰ ਸੰਗਤ ਵਿੱਚ ਆਉਣ ਲਈ ਪ੍ਰੇਰਿਆ ਜਾਂਦਾ ਹੈ ਤਾਂ ਘੜੇ ਘੜਾਏ ਇਹੋ ਜਿਹੇ ਜਵਾਬ ਮਿਲਦੇ ਹਨ। ਕਿਹੜੇ ਕਿਹੜੇ ਜਵਾਬ ਹਨ ਜੀ? ਰੱਬ ਦਾ ਹੁਕਮ ਹੋਵੇਗਾ ਤਾਂ ਜਾਵਾਂਗੇ, ਸੰਗਤ ਵਿੱਚ ਜਾਣ ਦੀ ਵਿਹਲ ਕਿੱਥੇ, ਸਾਡੇ ਭਾਗਾਂ ਵਿੱਚ ਸੰਗਤ ਨਹੀਂ ਲਿਖੀ, ਰੱਬ ਦੀ ਮਿਹਰ ਹੋਵੇਗੀ ਤਾਂ ਜਾਵਾਂਗੇ, ਅਜੇ ਖਾਣ ਹਟਾਉਣ ਦੀ ਉਮਰ ਹੈ, ਦੁਨੀਆਦਾਰੀ ਨਜਿੱਠ ਕੇ ਦੇਖੀ ਜਾਊ, ਅਜੇ ਰੱਬ ਦਾ ਹੁਕਮ ਨਹੀਂ ਹੋਇਆ, ਕੰਮ ਕਰਨਾ ਹੀ ਪੂਜਾ ਹੈ। ਜਦ ਇਹ ਗੱਲ ਦੱਸੀ ਜਾਂਦੀ ਹੈ ਕਿ ਗੁਰਬਾਣੀ ਤਾਂ ਸਾਨੂੰ ਸੰਗਤ ਕਰਨ ਦਾ ਤਕੀਦੀ ਹੁਕਮ ਦਿੰਦੀ ਹੈ ਤਾਂ ਜਵਾਬ ਮਿਲਦਾ ਹੈ, ਰੱਬ ਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਚੁੱਲਦਾ, ਉਸਦੀ ਮਰਜ਼ੀ ਹੋਈ ਤਾਂ ਆਪੇ ਲੈ ਜਾਊ। ਜੇ ਦੁਨਿਆਵੀ ਬੰਧਨਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ, ਹਾਂਜੀ ਧਿਆਨ ਦੇਣ ਯੋਗ ਗੱਲ ਹੈ, ਜੇ ਦੁਨਿਆਵੀ ਬੰਧਨਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ, ਰੱਬ ਦੇ ਪਸਾਏ ਹਾਂ, ਆਪੇ ਛਡਾ ਲਵੇ, ਉਹਦੀ ਮਰਜ਼ੀ। ਇਹ ਤਾਂ ਆਮ ਜਨਤਾ ਦੇ ਬਹਾਨੇ ਹਨ, ਪਰ ਪੜ੍ਹਿਆ ਲਿਖਿਆ ਸਿਆਣਿਆਂ ਦੇ ਦਿਮਾਗੀ ਢੰਗੌਸਲੇ ਹੋਰ ਕਿਸਮ ਦੇ ਹੁੰਦੇ ਹਨ। ਉਹ ਕਿਹੜੇ ਹਨ ਜੀ? ਰੱਬ ਨੂੰ ਕਸ਼ਾਮਨ ਦੀ ਕੀ ਲੋੜ ਹੈ? ਜੇ ਕਸ਼ਾਮਨ ਦੀ ਲੋੜ ਹੈ ਤਾਂ ਰੱਬ ਕਾਹਦਾ ਹੋਇਆ? ਰੱਬ ਦੇ ਗੁਣ ਗਾਉਣੇ ਹੀ ਤਾਂ ਉਸਦੀ ਖੁਸ਼ਾਮਦ ਹੈ। ਰੱਬ ਨੂੰ ਖਿਆਲਾਂ ਵਿੱਚ ਯਾਦ ਕਰਨਾ ਹੀ ਕਾਫੀ ਹੈ। ਦਿਨ ਰਾਤ ਬੱਕਰੀ ਵਾਂਗੂ ਮੂੰਹ ਮਾਰਨ ਦੀ ਕੀ ਲੋੜ ਹੈ? ਗ੍ਰਹਿਸਤ ਪਾਲਣਾ ਹੀ ਭਗਤੀ ਹੈ, ਨੇਕੀ ਅਤੇ ਸੇਵਾ ਕਰਨੀ ਹੀ ਕਾਫੀ ਹੈ, ਬੁਰਿਆਈਆਂ ਤੋਂ ਬਚਣਾ ਹੀ ਪਰਮਾਰਥ ਹੈ, ਪਰਮਾਰਥ ਵਿਹਲਿਆਂ ਦਾ ਕੰਮ ਹੈ, ਬਾਣੀ ਦੇ ਮਤਲਬ ਸਮਝ ਲੈਣਾ ਹੀ ਕਾਫੀ ਹੈ, ਮੁੜ ਮੁੜ ਉਹੀ ਬਾਣੀ ਪੜ੍ਹਨ ਦੀ ਕੀ ਲੋੜ ਹੈ? ਰੱਬ ਰੁੱਬ ਕੋਈ ਨਹੀਂ, ਦਿਮਾਗੀ ਢੰਗੌਸਲੇ ਹਨ, ਇਹ ਸਭ ਗਿਆਨੀਆਂ ਦੇ ਪੈਸੇ ਕਮਾਉਣ ਦੇ ਵਸੀਲੇ ਹਨ, ਧਰਮ ਸਿਰਫ ਦਿਮਾਗੀ ਅਫੀਮ ਹੈ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਆਦਿ। ਇਸ ਤਰ੍ਹਾਂ ਦੇ ਅਨੇਕ ਅਗਿਆਨਤਾ, ਮਨਮੁਖਤਾਈ ਅਤੇ ਨਾਸਤਿਕਤਾ ਦੇ ਹਾਸੋਹੀਣੇ ਮਨੋਕਲਪਤ ਬਹਾਨੇ ਜਾਂ ਟੰਗੌਸਲੇ ਸੁਣਨ ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ ਆਸਤਿਕ ਨਾਸਤਿਕ ਵੀ ਹੁੰਦੇ ਹਨ, ਜੋ ਬਾਹਰੋਂ ਤਾਂ ਆਸਤਿਕ ਪ੍ਰਤੀਤ ਹੁੰਦੇ ਹਨ ਪਰ ਉਹਨਾਂ ਦਾ ਅੰਦਰਲਾ ਜੀਵਨ ਨਰੋਲ ਮਨਮਰਜ਼ੀ ਜਾਂ ਆਪਣੇ ਪਾਣੇ ਵਿੱਚ ਗੁਜ਼ਰਦਾ ਹੈ। ਐਸੇ ਪ੍ਰਾਣੀ ਲੋਕ ਵਿਚਾਰਾ ਹੀ ਕਰਦੇ ਹਨ, ਆਪਣੇ ਆਪ ਨੂੰ ਧੋਖਾ ਦਿੰਦੇ ਹਨ ਅਤੇ ਰੱਬ ਨਾਲ ਠੱਗ ਠਾ ਵਾਗਾ ਕਰਦੇ ਹਨ। ਇੱਕ ਹੋਰ ਧਾਰਮਿਕ ਸ਼੍ਰੇਣੀ ਹੈ ਜੋ ਆਸਤਿਕ ਤਾਂ ਹੈ ਪਰ ਰੱਬ ਨਾਲ ਸੌਦਾਬਾਜ਼ੀ ਕਰਦੀ ਹੈ ਅਤੇ ਕੂੜੇ ਕਰਮ ਕਾਂਡਾਂ ਵਿੱਚ ਫਸੀ ਹੋਈ ਹੈ। ਇਹ ਬਾਣੀ ਨੂੰ ਆਪਣੀ ਤੀਖਣ ਬੁੱਧੀ ਦੇ ਪਿੱਛੇ ਲਾ ਕੇ ਆਪਣੇ ਆਪ ਨਾਲ ਧੋਖਾ ਕਰਦੀ ਹੈ ਅਤੇ ਲੋਕਾਂ ਨੂੰ ਭੰਬਲ ਭੂਸਿਆਂ ਵਿੱਚ ਫਸਾਈ ਰੱਖਦੀ ਹੈ। ਇਹ ਵੀ ਆਪਣੀ ਮਨਮਰਜ਼ੀ ਕਰਦੀ ਹੈ ਅਤੇ ਰੱਬੀ ਹੁਕਮ ਤੋਂ ਦਰੇਡੇ ਜਾ ਰਹੀ ਹੈ। ਇਹਨਾਂ ਦੀ ਹਾਲਤ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਪਰ ਪੰਡਿਤ ਅਬਰਾ ਸਮਝਾਏ ਕਰ ਜਲ ਤੇ ਕੀ ਖਬਰ ਨਾ ਪਾਏ। ਕਬੀਰ ਅਬਰੇ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬੈਰਾਨੀ ਰਾਖ ਤੇ ਖਾਇਆ ਕਰਕਾ ਖੇਤ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਬਰ ਉਪਦੇਸ਼ੇ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ, ਰੰਗ ਨਾ ਲੱਗਈ ਪਾਰ ਬ੍ਰਹਮ, ਤਾਂ ਸਰਪਰ ਨਰ ਕੇ ਜਾਏ। ਸਾਰਾ ਦਿਨ ਅਸੀਂ ਆਪਣੇ ਹਉਮੈ ਬੜੇ ਮਨ ਨਾਲ ਮਾਇਕੀ ਸੰਕਲਪ ਸਕੀਮਾਂ ਘੋਟਦੇ ਰਹਿੰਦੇ ਹਾਂ ਅਤੇ ਆਪਣੀ ਮਨਮਰਜ਼ੀ ਦੇ ਕਰਮ ਕਰਦੇ ਰਹਿੰਦੇ ਹਾਂ, ਪਰ ਜਦ ਪਰਮਾਰਥ ਦੀ ਬਾਬਤ ਕੋਈ ਪ੍ਰੇਰਨਾ ਕੀਤੀ ਜਾਂਦੀ ਹੈ ਤਾਂ ਰੱਬੀ ਹੁਕਮ ਭਾਣੇ ਜਾਂ ਭਾਗ ਦਾ ਘੜਿਆ ਘੜਾਇਆ ਬਹਾਨਾ ਪੇਸ਼ ਕਰਦੇ ਹਾਂ। ਆਪਣੇ ਮਾਇਕੀ ਸਵਾਰਥ ਲਈ ਅਸੀਂ ਆਪਣੇ ਮਨ ਦੀ ਮਰਜ਼ੀ ਜਾਂ ਆਪਣਾ ਭਾਣਾ ਵਰਦੇ ਹਾਂ, ਪਰ ਪਰਮਾਰਥ ਲਈ ਰੱਬੀ ਹੁਕਮ ਜਾਂ ਭਾਣੇ ਦੇ ਬਹਾਨੇ ਦੁਆਰਾ ਟਾਲ ਮਟੋਲ ਕਰ ਛੱਡਦੇ ਹਾਂ ਜਾਂ ਮਚਲੇ ਹੋ ਜਾਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਮਾਇਕੀ ਸਵਾਰਥ ਲਈ ਤਾਂ ਆਪਣਾ ਭਾਣਾ ਵਰਦੇ ਹਾਂ ਅਤੇ ਪਰਮਾਰਥ ਲਈ ਰੱਬੀ ਮਿਹਰ ਦੀ ਅਣਹੋਣ ਦਾ ਟੰਗੌਸਲਾ ਖੜ੍ਹਾ ਕਰ ਦਿੰਦੇ ਹਾਂ। ਭਾਵੇਂ ਰੱਬ ਗੁਰੂਆਂ ਅਵਤਾਰਾਂ ਸੰਤਾਂ ਮਹਾਂਪੁਰਖਾਂ ਦੇ ਉਪਦੇਸ਼ਾਂ ਰਾਹੀਂ ਪਰਮਾਰਥ ਵੱਲ ਸਾਨੂੰ ਪ੍ਰੇਰਨ ਦੀ ਸਦੀਵੀ ਮਿਹਰ ਕਰ ਰਿਹਾ ਹੈ। ਸਾਜਨ ਸੰਤ ਕਰੋ ਇਹ ਕਾਮ, ਆਮ ਤਿਆਗ ਜਪੋ ਹਰ ਨਾਮ। ਮੇਰੇ ਸਾਜਨ ਹਰ ਹਰ ਨਾਮ ਸੰਭਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਰੇ ਮਨ ਮੂੜ ਸਿਮਰ ਸੁਖਦਾਤਾ, ਨਾਨਕ ਦਾਸ ਤੁਝੇ ਸਮਝਾਵਤ। ਜਿਸ ਤਰ੍ਹਾਂ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਹਕੂਮਤ ਚਲਾਉਣ ਲਈ ਕਈ ਪੱਧਰਾਂ ਉੱਤੇ ਕਾਨੂੰਨ ਵਰਤਦੇ ਹਨ, ਇਸੇ ਤਰ੍ਹਾਂ ਕਾਇਨਾਤ ਵਿੱਚ ਵੀ ਅੱਡ ਅੱਡ ਕਾਨੂੰਨ ਜਾਂ ਹੁਕਮ ਪ੍ਰਚਲਿਤ ਹਨ। ਭਾਵੇਂ ਸਮੁੱਚੇ ਤੌਰ 'ਤੇ ਸਾਰੇ ਕੁਦਰਤੀ ਕਾਨੂੰਨ ਇੱਕੋ ਕਰਤਾ ਪੁਰਖ ਦੀ ਛਤਰਛਾਇਆ ਹੇਠ ਇੱਕੋ ਇਲਾਹੀ ਹੁਕਮ ਅਧੀਨ ਹੀ ਕੰਮ ਕਰ ਰਹੇ ਹਨ। ਇਹ ਇਲਾਹੀ ਹੁਕਮ ਅਟਲ, ਇੱਕ ਸਾਰ, ਅਭੁੱਲ ਅਤੇ ਅਪਾਰ ਹੈ, ਜੋ ਕਾਇਨਾਤ ਦੇ ਜਰੇ ਜਰੇ ਵਿੱਚ ਰਵ ਰਿਹਾ ਭਰਪੂਰ ਹੈ। ਮਾਇਕੀ ਮੰਡਲ ਦੀ ਸਤਹਿ ਉੱਤੇ ਵੀ ਹੁਕਮ ਪ੍ਰਚਲਿਤ ਹੈ, ਜੋ ਸਿਰਫ ਤ੍ਰੈਗੁਣੀ ਮੰਡਲ ਵਿੱਚ ਹੀ ਲਾਗੂ ਹੈ, ਪਰ ਇਹ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ 'ਤੇ ਆਧਾਰਿਤ ਹੈ। ਇਹ ਅਸੂਲ ਇਨਸਾਨੀ ਜੂਨ 'ਤੇ ਲਾਗੂ ਹੈ, ਕਿਉਂਕਿ ਸਿਰਫ ਇਨਸਾਨ ਹੀ ਆਪਣੀ ਨਿੱਕੀ ਜਿਹੀ ਹਉਮੈ ਦੇ ਅਧੀਨ ਕਰਮ ਕਰਦਾ ਹੈ ਅਤੇ ਨਤੀਜੇ ਭੋਗਦਾ ਹੈ। ਇਸ ਕਰਮ ਖੇਤਰ ਦੇ ਕਾਨੂੰਨ ਵਿੱਚ ਸਰਬੱਗ ਇਲਾਹੀ ਹੁਕਮ ਦਾ ਸਧਾਰਨ ਤੌਰ 'ਤੇ ਦਖਲ ਨਹੀਂ ਹੁੰਦਾ, ਜਿਸ ਤਰ੍ਹਾਂ ਸੂਬਾਈ ਕਾਨੂੰਨ ਵਿੱਚ ਕੇਂਦਰੀ ਸਰਕਾਰ ਦਾ ਆਮ ਤੌਰ 'ਤੇ ਦਖਲ ਨਹੀਂ ਹੁੰਦਾ। ਇਹਨਾਂ ਹਉਮੈ ਅਧੀਨ ਕਰਮਾਂ ਦੇ ਨਤੀਜੇ ਨੂੰ ਹੀ ਕਿਸਮਤ ਜਾਂ ਭਾ ਕਿਹਾ ਜਾਂਦਾ ਹੈ। ਇਹਨਾਂ ਹਉਮੈ ਅਧੀਨ ਕਰਮਾਂ ਦੇ ਨਤੀਜੇ ਨੂੰ ਹੀ ਕਿਸਮਤ ਜਾਂ ਭਾ ਕਿਹਾ ਜਾਂਦਾ ਹੈ, ਜਿਸ ਦਾ ਨਤੀਜਾ ਸਾਨੂੰ ਅਵੱਸ਼ ਭੋਗਣਾ ਪੈਂਦਾ ਹੈ। ਇਸ ਸਜ਼ਾ ਤੋਂ ਅਸੀਂ ਬਚ ਨਹੀਂ ਸਕਦੇ। ਦਿਨ ਰਾਤ ਕਮਾਇਓ ਸੋ ਆਇਓ ਮੱਥ ਹੈ, ਜਿਹਾ ਬੀਜੈ ਸੋ ਲੁਣਾ ਹੈ, ਕਰਮਾਂ ਸੰਦੜਾ ਖੇਤ, ਆਪਣ ਕਰਮ ਆਪੇ ਹੀ ਬੰਦ, ਆਪੇ ਬੀਜ ਆਪੇ ਹੀ ਖਾਓ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਹਉਮੈ ਬੇੜੇ ਕਰਮ ਤਾਂ ਅਸੀਂ ਖੁਦ ਕਰਦੇ ਹਾਂ, ਪਰ ਉਸਦਾ ਦੋਸ਼ ਹੋਰ ਨਾ ਜਾਂ ਰੱਬ ਉੱਤੇ ਥੱਪਦੇ ਹਾਂ। ਪਰ ਗੁਰਬਾਣੀ ਤਾਂ ਸਾਨੂੰ ਇਉਂ ਤਾੜਨਾ ਕਰਦੀ ਹੈ, ਜਿੱਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਏ। ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਨੀਵੇਂ ਖਿਆਲ ਜਾਂ ਮਲੀਨ ਰੁਚੀਆਂ ਹੀ ਸਾਨੂੰ ਪਰਮਾਰਥ ਵੱਲ ਲੱਗਣ ਨਹੀਂ ਦਿੰਦੀ। ਹਾਂਜੀ, ਨੀਵੇਂ ਖਿਆਲ ਜਾਂ ਮਲੀਨ ਰੁਚੀਆਂ ਹੀ ਸਾਨੂੰ ਪਰਮਾਰਥ ਵੱਲ ਲੱਗਣ ਨਹੀਂ ਦਿੰਦੀਆਂ, ਪਰ ਆਪਣੀ ਅਗਿਆਨਤਾ ਜਾਂ ਹਉਮੈ ਦੀ ਢੀਠਤਾਈ ਦੁਆਰਾ ਅਸੀਂ ਆਪਣੀ ਬੇਮੁਖਤਾਈ ਜਾਂ ਅਵੇਸਲੇਪਣ ਦਾ ਠੁਣਾ ਰੱਬ ਦੇ ਸਿਰ 'ਤੇ ਭੰਨਦੇ ਹਾਂ। ਮਾੜੇ ਜਾਂ ਨੀਵੇਂ ਭਾਗ ਤਾਂ ਅਸੀਂ ਆਪ ਆਪਣੀਆਂ ਰੁਚੀਆਂ ਅਤੇ ਕਰਮਾਂ ਅਨੁਸਾਰ ਬਣਾਉਂਦੇ ਹਾਂ, ਪਰ ਇਸ ਦਾ ਦੋਸ਼ ਰੱਬ ਉੱਤੇ ਲਾਉਂਦੇ ਹਾਂ ਕਿ ਰੱਬ ਨੇ ਸਾਡੇ ਮਾੜੇ ਭਾਗ ਲਿਖੇ ਹਨ। ਪਰ ਗੁਰਬਾਣੀ ਤਾਂ ਸਾਨੂੰ ਸਾਫ਼ ਦੱਸਦੀ ਹੈ ਕਿ ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ, ਜਿਸ ਤੋਂ ਸਾਫ਼ ਪ੍ਰਗਟ ਹੁੰਦਾ ਹੈ ਕਿ ਜੋ ਕੁਝ ਦਿਨ ਰਾਤ ਅਸੀਂ ਕਰਮ ਕਰਦੇ ਹਾਂ ਉਸਦਾ ਹੀ ਨਤੀਜਾ ਸਾਡੇ ਮੱਥੇ ਦੇ ਭਾਗ ਬਣਦੇ ਹਾਂ। ਇਸ ਤਰ੍ਹਾਂ ਇਲਾਹੀ ਪ੍ਰੇਰਨਾ ਅਤੇ ਤਾੜਨਾ ਦੇ ਬਾਵਜੂਦ ਅਸੀਂ ਇੰਨੇ ਅਵੇਸਲੇ ਮਚਲੇ ਦੇ ਢੀਟ ਹੋ ਗਏ ਹਾਂ ਕਿ ਸਾਨੂੰ ਇਹਨਾਂ ਉਪਦੇਸ਼ਾਂ ਵੱਲ ਧਿਆਨ ਹੀ ਨਹੀਂ ਕਰਦੇ ਅਤੇ ਇਹਨਾਂ ਤੋਂ ਬੇਮੁੱਖ ਹੋਣ ਲਈ ਆਪਣੀ ਤੀਖਣ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਨਾਲ ਕੂੜੇ ਬਹਾਨੇ ਹੀ ਪਾਲਦੇ ਰਹਿੰਦੇ ਹਾਂ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੋ ਸੰਕਲਪ ਸਿਆਣਪਾਂ ਉਕਤੀਆਂ ਜੁਕਤੀਆਂ ਬਿਉਂਤਾਂ ਅਸੀਂ ਕੋਟਦੇ ਹਾਂ ਇਹ ਸਭ ਸਾਡੇ ਹੋਮੇ ਬੇੜੇ ਮਨ ਦੀ ਮਰਜ਼ੀ ਭਾਣਾ ਹੁਕਮ ਚਾਓ ਰੁਚੀ ਰੀਤ ਅਤੇ ਰੰਗ ਦਾ ਪ੍ਰਗਟਾਵਾ ਹੀ ਹੈ। ਮਾਇਕੀ ਮੰਡਲ ਵਿੱਚ ਸਾਡਾ ਉੱਚੇ ਤੋਂ ਉੱਚਾ ਟੀਚਾ ਨੇਕੀ ਜਾਂ ਪਰਉਪਕਾਰ ਤਾਂ ਹੀ ਸੀਮਤ ਹੈ। ਮਾਇਕੀ ਮੰਡਲ ਵਿੱਚ ਸਾਡਾ ਉੱਚੇ ਤੋਂ ਉੱਚਾ ਟੀਚਾ ਨੇਕੀ ਜਾਂ ਪਰਉਪਕਾਰ ਤਾਂ ਹੀ ਸੀਮਤ ਹੈ ਜੋ ਨਰੋਲ ਹੋਮੇ ਉੱਤੇ ਆਧਾਰਿਤ ਹੁੰਦਾ ਹੈ। ਇਸੇ ਤਰ੍ਹਾਂ ਧਾਰਮਿਕ ਕਿਰਿਆ ਕਰਮਕਾਂਡ ਵੀ ਹੋਮੇ ਬੜੇ ਮਨ ਨਾਲ ਹੀ ਕੀਤੇ ਜਾਂਦੇ ਹਨ ਪਰ ਗੁਰਬਾਣੀ ਵਿੱਚ ਇਹਨਾਂ ਦੀ ਇਉਂ ਨਿਖੇਧੀ ਕੀਤੀ ਗਈ ਹੈ। ਹਮ ਬਡ ਕਬ ਕਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਨਾਸੀ ਹੋਂ ਹੋਂ ਕਰਮ ਕਮਾਣੇ ਤੇ ਬੰਦ ਗਲਾਣੇ ਹੋਂ ਹੋਂ ਕਰਤੇ ਕਰਮ ਰਤ ਤਾਂ ਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉਂ ਤੋ ਇਹੂ ਕਰਮ ਵਿਕਾਰ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗਮਾਨ ਨਾਨਕ ਨੇ ਫਲ ਜਾਤ ਤੈ ਜਿਉਂ ਕੁਚਰ ਅਸ਼ਨਾਨ। ਜੇ ਕੋ ਏਕ ਕਰੈ ਚੰਗਿਆਈ ਮਨ ਚਿੱਤ ਬਹੁਤ ਵਫਾਵੈ। ਇਹਨਾਂ ਹੋਂ ਵਿੱਚ ਕੀਤੇ ਗਏ ਕਰਮ ਕਾਂਡਾਂ ਵਿੱਚ ਇਲਾਹੀ ਹੁਕਮ ਦਾ ਦਖਲ ਨਹੀਂ ਹੁੰਦਾ ਕਿਉਂਕਿ ਇਹ ਨੀਵੇਂ ਮਾਇਕੀ ਮੰਡਲ ਵਿੱਚ ਕ੍ਰਿਮਿਕ ਪੱਧਰ 'ਤੇ ਕੀਤੇ ਜਾਂਦੇ ਹਨ ਜੋ ਧਰਮ ਦਾ ਰਾਏ ਦੇ ਲੇਖੇ ਵਿੱਚ ਆਉਂਦੇ ਹਨ। ਇਲਾਹੀ ਹੁਕਮ ਦੀ ਉੱਚਮ ਉੱਚੀ ਸੂਚਮ ਸੂਚੀ ਪੱਧਰ 'ਤੇ ਰੱਬ ਦੀ ਰਜ਼ਾ ਕੰਮ ਕਰਦੀ ਹੈ ਜਿੱਥੇ ਹੋਮੇ ਦਾ ਅਭਾਵ ਜਾਂ ਅਣਹੋਂਦ ਹੈ। ਇਸੇ ਤਰ੍ਹਾਂ ਸਾਡਾ ਧਰਮ ਪ੍ਰਚਾਰ ਵੀ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੋਮੇ ਦੇ ਆਸਰੇ ਹੀ ਹੋ ਰਿਹਾ ਹੈ ਜਿਸ ਕਾਰਨ ਇਲਾਹੀ ਹੁਕਮ ਨੂੰ ਅਸੀਂ ਆਪ ਬੁੱਝ ਨਹੀਂ ਸਕੇ ਅਤੇ ਜਨਤਾ ਵਿੱਚ ਵੀ ਦਿਮਾਗੀ ਪ੍ਰਚਾਰ ਕਰ ਰਹੇ ਹਾਂ। ਮਨਮੁੱਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਵੋਂ ਭੂਲੇ ਥਾਉ ਨਾ ਕੋਈ। ਮਨਮੁੱਖ ਗਿਆਨ ਕਥੇ ਨਾ ਹੋਈ ਫਿਰ ਆਵੇ ਠੌਰ ਨਾ ਕੋਈ। ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਬਾਦ ਕਰੇ ਦੁੱਖ ਹੋਈ। ਇਸ ਸੂਖਮ ਅਤੇ ਦੀਰਘ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਹਵਾ ਹਰ ਜਗ੍ਹਾ ਰਵ ਰਹੀ ਭਰਪੂਰ ਹੈ। ਅਸਮਾਨਾਂ ਵਿੱਚ ਇਹ ਹਵਾ ਪਵਿੱਤਰ ਹੁੰਦੀ ਹੈ ਕਿਉਂਕਿ ਪਲਾੜ ਵਿੱਚ ਇਹ ਕੁਦਰਤੀ ਸਰੂਪ ਵਿੱਚ ਹੈ ਅਤੇ ਬਾਹਰੋਂ ਕੋਈ ਦਖਲ ਜਾਂ ਅਸਰ ਨਾ ਹੋਣ ਕਰਕੇ ਇਹ ਨਿਰਮਲ ਹੁੰਦੀ ਹੈ। ਪਰ ਧਰਤੀ ਉਦਾਲੇ ਤੱਤਾਂ ਨਾਲ ਰਲ ਕੇ ਹਵਾ ਗੰਧਲੀ ਹੁੰਦੀ ਜਾਂਦੀ ਹੈ ਅਤੇ ਧਰਤੀ ਦਾ ਬਾਜੂ ਮੰਡਲ ਕਈ ਕਿਸਮ ਦੀਆਂ ਗੈਸਾਂ ਧੂੰਏ ਗੰਦੀਆਂ ਮੰਦੀਆਂ ਹਵਾਵਾਂ ਅਤੇ ਧੂੜ ਨਾਲ ਗੰਧਲਾ ਹੋ ਜਾਂਦਾ ਹੈ। ਸ਼ਹਿਰਾਂ ਵਿੱਚ ਘਰਾਂ ਅਤੇ ਕਾਰਖਾਨਿਆਂ ਦੇ ਧੂੰਏ ਅਤੇ ਗੰਧਲੇ ਉਦਾਲੇ ਪਤਾਲੇ ਨਾਲ ਤਾਂ ਇਹ ਵਾਯੂ ਮੰਡਲ ਹੋਰ ਵੀ ਗੰਧਲਾ ਹੋ ਜਾਂਦਾ ਹੈ ਅਤੇ ਹਾਨੀਕਾਰਕ ਹੁੰਦਾ ਹੈ। ਇਸ ਤੋਂ ਉਲਟ ਜਿਉਂ ਜਿਉਂ ਧਰਤੀ ਤੋਂ ਉੱਪਰ ਆਕਾਸ਼ ਵੱਲ ਉੱਡਦੇ ਹਾਂ ਤਿਉਂ ਤਿਉਂ ਵਾਯੂ ਮੰਡਲ ਸਾਫ਼ ਸੁਹਾਵਣਾ ਅਤੇ ਸੁਖਦਾਈ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਹਿਰਦਿਆਂ ਦੇ ਭਿੰਨ ਭਿੰਨ ਮੰਡਲ ਹਨ ਪਰ ਇਹ ਕੋਈ ਸਥੂਲ ਟਾਪੂ ਨਹੀਂ ਹਨ ਬਲਕਿ ਅਤ ਸੂਖਮ ਖਿਆਲਾਂ ਬਲਬਲਿਆਂ ਅਤੇ ਭਾਵਨਾਵਾਂ ਦੇ ਮੰਡਲ ਹਨ। ਆਤਮਿਕ ਮੰਡਲ ਇਲਾਹੀ ਪ੍ਰੇਮ ਭਾਵਨਾ ਅਤੇ ਪ੍ਰੇਮ ਸਮੈਪਨਾਂ ਦਾ ਬਣਿਆ ਹੋਇਆ ਹੈ ਜੋ ਅਤ ਨਿਰਮਲ ਪ੍ਰੀਤ ਪ੍ਰੇਮ ਰਸ ਚਾਓ ਦਾ ਸੁੰਦਰ ਸੁਹਾਵਣਾ ਸੁਖਦਾਈ ਮੰਡਲ ਹੈ ਜਿਸ ਵਿੱਚੋਂ ਪ੍ਰੇਮ ਭਾਵਨਾਵਾਂ ਦੀਆਂ ਸੂਖਮ ਨਿਰਮਲ ਆਤਮਿਕ ਕਿਰਨਾਂ ਚੰਗਿਆੜੀਆਂ ਨਿਕਲਦੀਆਂ ਹਨ ਅਤੇ ਸਾਡਾ ਅੰਦਰ ਬਾਹਰ ਪ੍ਰਕਾਸ਼ ਕਰ ਦਿੰਦੀਆਂ ਹਨ। ਆਤਮਿਕ ਪ੍ਰਕਾਸ਼ ਜਾਂ ਨਾਮ ਦੁਆਰਾ ਮਾਇਕੀ ਭਰਮ ਭੁਲੇਖਾ ਦੂਰ ਹੋਣ 'ਤੇ ਹੀ ਇਲਾਹੀ ਹੁਕਮ ਦੀ ਸੋਝੀ ਪਹਿਚਾਣ ਹੋ ਸਕਦੀ ਹੈ। ਹਾਂਜੀ, ਆਤਮਿਕ ਪ੍ਰਕਾਸ਼ ਜਾਂ ਨਾਮ ਦੁਆਰਾ ਮਾਇਕੀ ਭਰਮ ਭੁਲੇਖਾ ਦੂਰ ਹੋਣ 'ਤੇ ਹੀ ਇਲਾਹੀ ਹੁਕਮ ਦੀ ਸੋਝੀ ਪਹਿਚਾਣ ਹੋ ਸਕਦੀ ਹੈ। ਇਸ ਇਲਾਹੀ ਸ਼ਬਦ ਨਾਮ ਜੀਵਨ ਰੌਣ ਦੀ ਰਵਾਨਗੀ ਦੀ ਹਰਕਤ ਨੂੰ ਹੀ ਹੁਕਮ ਕਿਹਾ ਜਾਂਦਾ ਹੈ, ਜੋ ਸਭ ਥਾਈਂ ਰਵ ਰਿਹਾ ਭਰਪੂਰ ਹੈ। ਕੁਦਰਤੀ ਪਾਣੀ ਠੰਡਾ ਨਿਰਮਲ ਅਤੇ ਜੀਵਨ ਰੂਪ ਹੈ। ਪਹਿਲਾਂ ਪਾਣੀ ਜਿਉ ਹੈ, ਜਿੱਤ ਹਰਿਆ ਸਭ ਕੋਈ। ਜਦ ਪਾਣੀ ਵਿੱਚ ਸ਼ਰਾਬ, ਅਫੀਮ, ਜ਼ਹਿਰ ਜਾਂ ਦੁੱਧ, ਮਿੱਠਾ ਆਦਿ ਮਿਲਾਉਂਦੇ ਹਾਂ ਤਾਂ ਪਾਣੀ ਦੀ ਹੋਂਦ ਤਾਂ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ, ਪਰ ਉਸ ਮਿਲਾਵਟ ਅਨੁਸਾਰ ਪਾਣੀ ਦੇ ਗੁਣ ਬਦਲ ਜਾਂਦੇ ਹਨ ਅਤੇ ਮਿਲਗੋਬੇ ਕੋਲ ਅਨੁਸਾਰ ਉਸ ਦਾ ਅਸਰ ਜਾਂ ਨਤੀਜਾ ਹੁੰਦਾ ਹੈ। ਇਸੇ ਤਰ੍ਹਾਂ ਜਦ ਅੰਤਰ ਆਤਮੇ ਹੁਕਮ ਜੀਵਨ ਰਾਂ ਉੱਤੇ ਬਾਹਰਮੁਖੀ ਮਾਇਕੀ ਨੀਵੇਂ ਖਿਆਲਾਂ ਜਾਂ ਕਰਮਾਂ ਦਾ ਸ਼ੌਰ ਚੜ੍ਹ ਜਾਂਦਾ ਹੈ ਤਾਂ ਸਾਡਾ ਹਉਮੈ ਵਿੜਿਆ ਮਨ ਨੀਵੀਆਂ ਰੁਚੀਆਂ ਦਾ ਸ਼ਿਕਾਰ ਹੋ ਕੇ ਆਪਣੇ ਹੀ ਪਾਣੇ ਵਿੱਚ ਕਰਮ ਕਰਦਾ ਹੈ ਅਤੇ ਰੱਬ ਅਤੇ ਉਸਦੇ ਹੁਕਮ ਨੂੰ ਭੁੱਲ ਜਾਂਦਾ ਹੈ। ਬਿਜਲੀ ਦਾ ਕਰੰਟ ਤਾਂ ਉਹੀ ਹੁੰਦਾ ਹੈ, ਪਰ ਉੱਪਰਲੇ ਬਲਬ ਦੀ ਰੰਗਤ ਅਨੁਸਾਰ ਭਿੰਨ ਭਿੰਨ ਰੰਗ ਬਿਰੰਗੀਆਂ ਰੋਸ਼ਨੀਆਂ ਪ੍ਰਗਟ ਹੁੰਦੀਆਂ ਹਨ। ਇਸ ਨਾਲ ਭੁਲੇਖਾ ਪੈਂਦਾ ਹੈ ਕਿ ਬਲਬ ਅਤੇ ਉਸਦੀ ਰੰਗੀਨ ਰੋਸ਼ਨੀ ਹੀ ਅਸਲ ਹੋਂਦ ਹੈ, ਜਿਸ ਨੂੰ ਅਸੀਂ ਆਪਣੀਆਂ ਗਰਜ਼ਾਂ ਲਈ ਆਪਣੀ ਮਨਮਰਜ਼ੀ ਜਾਂ ਆਪਣੇ ਭਾਣੇ ਵਿੱਚ ਵਰਤਦੇ ਹਾਂ। ਇਹੋ ਹੀ ਮਾਇਆ ਦਾ ਭਰਮ ਭੁਲਾਵਾ ਹੈ, ਜਿਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਐਸੇ ਕਾਹੇ ਭੂਲ ਪਰੇ ਕਰੇ ਕਰਾਵੈ ਮੁਕਰ ਪਾਵੈ ਪੇਖਤ ਸੁਣਤ ਸਦਾ ਸੰਗ ਹਰੇ। ਰਹਾਉ ਕਾਚ ਵਿਹਾਜਨ ਕੰਚਨ ਛਾਡਣ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ। ਹੋਵਨ ਕੌਰਾ ਅਨ ਹੋਵਨ ਮੀਠਾ ਵਿਖਿਆ ਮੈਂ ਲਪਟਾਏ ਜਰੇ ਅੰਧਕੂਪ ਮੈਂ ਪਰਿਓ ਪ੍ਰਾਣੀ ਭਰਮ ਗਵਾਰ ਮੋਹ ਬੰਧ ਪਰੇ। ਕਹੁ ਨਾਨਕ ਪ੍ਰਭ ਹੋਤ ਦਿਆਰਾ ਗੁਰ ਭੇਟੈ ਕਾਢੈ ਬਾਂਹ ਫਰੇ। ਸਾਧੋ ਇਹ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਐਸਾ ਤੈ ਜਗ ਭਰਮ ਲਾਇਆ ਕੈਸੇ ਬੁਝੈ ਜਾਂ ਮੋਇਆ ਹੈ ਮਾਇਆ। ਇਹ ਜਗਤ ਭਰਮ ਭੁਲਾਇਆ ਬਿਰਲਾ ਬੁਝੈ ਕੋਈ। ਇਹ ਭਰਮ ਸਾਡੇ ਮਨ ਦੀ ਸਤਾ 'ਤੇ ਹਉਮੈ ਦੀ ਭਾਵਨਾ ਤੋਂ ਉਪਜਿਆ ਹੈ, ਇਸ ਲਈ ਨਿਰੇ ਪੁਰੇ ਦਿਮਾਗੀ ਗਿਆਨ ਨਾਲ ਇਹ ਭਰਮ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਹਾਂਜੀ, ਇਹ ਭਰਮ ਸਾਡੇ ਮਨ ਦੀ ਸਤਾ 'ਤੇ ਹਉਮੈ ਦੀ ਭਾਵਨਾ ਤੋਂ ਉਪਜਿਆ ਹੈ, ਇਸ ਲਈ ਨਿਰੇ ਪੁਰੇ ਦਿਮਾਗੀ ਗਿਆਨ ਨਾਲ ਇਹ ਭਰਮ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਹਨੇਰੇ ਨੂੰ ਹਨੇਰਾ ਕਿਸ ਤਰ੍ਹਾਂ ਦੂਰ ਕਰ ਸਕਦਾ ਹੈ? ਹਨੇਰਾ ਤਾਂ ਸਿਰਫ ਰੋਸ਼ਨੀ ਦੇ ਆਉਣ ਨਾਲ ਆਪੇ ਹੀ ਸਹਿਜੇ ਹੀ ਦੂਰ ਉੱਡ ਪੁੱਟ ਜਾਂਦਾ ਹੈ। ਹਰ ਸਿਮਰਤ ਪੂਰਮ ਪਦ ਪਾਇਆ ਸਾਹ ਸੰਗਤ ਪੈ ਭਰਮ ਮਿਟਾਇਆ। ਭਰਮ ਕੀ ਜਾਲੀ ਤਾਂ ਕੀ ਕਾਟੀ ਜਾ ਕੋ ਸਾਧ ਸੰਗਤ ਵਿਸ਼ਵਾਸਾ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ। ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਨਾਮ ਜਪਤ ਸਭ ਭਰਮ ਪੋ ਖੋਤ। ਜਿੰਨਾ ਚਿਰ ਸਾਡਾ ਮਨ ਭਰਮ ਵਿੱਚ ਹੈ, ਅਸੀਂ ਹਉਮੈ ਦੇ ਦਾਰੇ ਵਿੱਚ ਹਾਂ, ਆਪਣੀ ਮਨਮਰਜ਼ੀ ਕਰਦੇ ਹਾਂ ਅਤੇ ਆਪਣੇ ਹੀ ਪਾਣੇ ਵਿੱਚ ਵਿਚਰਦੇ ਹਾਂ। ਅਸਲ ਵਿੱਚ ਸਾਨੂੰ ਆਪਣੇ ਭਰਮ ਭੁਲਾਵੇ ਦੀ ਹੀ ਸਮਝ ਨਹੀਂ, ਆਪਣੀ ਹਉਮੈ ਦਾ ਵੀ ਗਿਆਨ ਨਹੀਂ। ਜੇ ਪੜ੍ਹ ਸੁਣ ਕੇ ਦਿਮਾਗੀ ਸਮਝ ਵੀ ਆ ਜਾਵੇ ਤਾਂ ਇਹਨਾਂ ਖਿਆਲਾਂ 'ਤੇ ਨਿਸ਼ਚਾ ਨਹੀਂ ਆਉਂਦਾ ਅਤੇ ਉਸੇ ਪ੍ਰਾਣੀ ਜੀਵਨ ਰੋੜ ਵਿੱਚ ਰੁੜੀ ਜਾਂਦੇ। ਜੇ ਦਿਮਾਗੀ ਨਿਸ਼ਚਾ ਵੀ ਆ ਜਾਵੇ ਤਾਂ ਹਉਮੈ ਦਾ ਭਰਮ ਗੜ ਟੁੱਟਦਾ ਨਹੀਂ। ਇਸ ਮਿੱਠੇ ਜੱਗ ਦੇ ਕੂੜੇ ਭੁਲੇਖੇ ਤੋਂ ਪਰੇ ਹੋਰ ਕਿਸੇ ਚੰਗੇਰੀ ਉਚੇਰੀ ਆਤਮਕ ਅਵਸਥਾ ਦੀ ਸੋਝੀ ਹੀ ਨਹੀਂ। ਜੇ ਮਾੜੀ ਮੋਟੀ ਸੋਝੀ ਵੀ ਪੈਂਦੀ ਹੈ ਤਾਂ ਨਿਸ਼ਚਾ ਨਹੀਂ ਹੈ। ਜੇ ਨਿਸ਼ਚਾ ਵੀ ਆ ਜਾਵੇ ਤਾਂ ਪਰਮਾਰਥ ਦੀ ਸਹੀ ਸੇਧ ਨਹੀਂ ਮਿਲਦੀ। ਜੇ ਸੇਧ ਵੀ ਮਿਲ ਜਾਵੇ ਤਾਂ ਆਤਮ ਮਾਰਗ 'ਤੇ ਚੱਲਣ ਦੀ ਦ੍ਰਿੜਤਾ ਅਤੇ ਉੱਦਮ ਨਹੀਂ ਹੁੰਦਾ। ਹਾਂਜੀ, ਜੇ ਸੇਧ ਵੀ ਮਿਲ ਜਾਵੇ ਤਾਂ ਆਤਮ ਮਾਰਗ 'ਤੇ ਚੱਲਣ ਦੀ ਦ੍ਰਿੜਤਾ ਅਤੇ ਉੱਦਮ ਨਹੀਂ ਹੁੰਦਾ। ਮਾਨਸਿਕ ਅਤੇ ਆਤਮਿਕ ਅਵਸਥਾ ਦਾ ਸਹੀ ਨਿਰਣਾ ਜਾਂ ਪਹਿਚਾਣ ਨਹੀਂ ਹੁੰਦੀ। ਇਸ ਸਹੀ ਨਿਰਣੇ ਬਗੈਰ ਬਹੁਤੇ ਜਗਿਆਸੂ ਵੀ ਆਤਮਿਕ ਪੰਧ ਵਿੱਚ ਅਟਕੇ ਹੋਏ ਹਨ ਅਤੇ ਭੰਬਲ ਭੂਸਿਆਂ ਵਿੱਚ ਫਸ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਨ। ਇਹ ਨਾ ਇੱਧਰ ਕੇ ਰਹੇ ਨਾ ਉੱਧਰ ਕੇ, ਵਿਚਾਲੇ ਹੀ ਲਟਕ ਰਹੇ ਹਨ। ਆਪਣੀ ਮਨਮਰਜ਼ੀ ਜਾਂ ਆਪਣੇ ਭਾਣੇ ਅਤੇ ਇਲਾਹੀ ਹੁਕਮ ਦਾ ਨਖੇੜਵਾਂ ਨਿਰਣਾ ਨਹੀਂ ਹੁੰਦਾ। ਇਲਾਹੀ ਹੁਕਮ ਨੂੰ ਬੁੱਝਣ, ਚੀਨਣ, ਪਹਿਚਾਨਣ ਦੀ ਜਾਚ ਨਹੀਂ ਆਉਂਦੀ ਅਤੇ ਨਾ ਹੀ ਲੋੜ ਭਾਸਦੀ ਹੈ। ਪੜ੍ਹ ਸੁਣ ਕੇ ਦਿਮਾਗੀ ਬਰਾਗ ਦੇ ਉਛਾਲ ਨਾਲ ਝੂਮਣਾ ਜਾਂ ਅਨੋਖੀਆਂ ਹਰਕਤਾਂ ਕਰਨੀਆਂ ਓਪਰਾ ਜਿਹਾ ਗਧਾ ਬਰਾਗ ਦਾ ਪ੍ਰਗਟਾਵਾ ਅਤੇ ਆਰਜ਼ੀ ਬੇਗ ਹੀ ਹੁੰਦਾ ਹੈ ਜੋ ਛੇਤੀ ਹੀ ਉੱਡ ਪੁੱਟ ਜਾਂਦਾ ਹੈ। ਮਾਨਸਿਕ ਭੁਲੇਖਿਆਂ ਦੀ ਤਰ੍ਹਾਂ ਧਾਰਮਿਕ ਅਤੇ ਆਤਮਿਕ ਭੁਲੇਖਿਆਂ ਦੀ ਵੀ ਚਾਹੁੰਦੀ ਲੱਗਦੀ ਹੈ ਅਤੇ ਅਸੀਂ ਆਪਣੇ ਆਪ ਨੂੰ ਭਲਾ ਭੁਲੇਰਾ ਜਾਂ ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ। ਮਨੋਕਲਪਿਤ ਮਾਨਸਿਕ ਚਮਤਕਾਰਾਂ ਅਤੇ ਰਿਧੀਆਂ ਸਿਧੀਆਂ ਨੂੰ ਹੀ ਆਤਮਿਕ ਪ੍ਰਾਪਤੀ ਸਮਝ ਕੇ ਆਕੜੇ ਫਿਰਦੇ ਹਾਂ, ਜਿਸ ਨਾਲ ਸਾਡੀ ਆਤਮਿਕ ਜਿਗਿਆਸਾ ਵਿੱਚ ਰੁਕਾਵਟ ਪੈ ਜਾਂਦੀ ਹੈ। ਇਹਨਾਂ ਅਖੌਤੀ ਫੋਕੀਆਂ ਧਾਰਮਿਕ ਪ੍ਰਾਪਤੀਆਂ ਵਿੱਚ ਹੀ ਅਸੀਂ ਇੰਨੇ ਆਫਰੇ ਫਿਰਦੇ ਹਾਂ ਕਿ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਨੱਕ ਚਾੜ ਕੇ ਤੱਕਦੇ ਅਤੇ ਪਰਖਦੇ ਹਾਂ ਅਤੇ ਮਜ਼ਹਬੀ ਫਤਵੇ ਲਾਉਣ ਨੂੰ ਤਿਆਰ ਬਰ ਤਿਆਰ ਰਹਿੰਦੇ ਹਾਂ। ਕਈ ਵਾਰੀ ਸਾਡਾ ਧਾਰਮਿਕ ਅਫਰੇਮਾ ਇਤਨਾ ਵੱਧ ਜਾਂਦਾ ਹੈ ਕਿ ਫੁੱਟ ਕੇ ਧਾਰਮਿਕ ਜਨੂੰਨ ਦੀ ਸ਼ਕਲ ਧਾਰ ਲੈਂਦਾ ਹੈ। ਜਦ ਕਿਤੇ ਇਹ ਧਾਰਮਿਕ ਜਨੂੰਨ ਦਾ ਜੁਆਲਾ ਮੁਖੀ ਫੁੱਟਦਾ ਹੈ ਤਾਂ ਇਸ ਦਾ ਉਛਾਲ ਬੇਅੰਤ ਤਬਾਹੀ ਅਤੇ ਜ਼ੁਲਮ ਦਾ ਕਾਰਨ ਬਣਦਾ ਹੈ। ਧਾਰਮਿਕ ਪਾਠ ਪੂਜਾ, ਕਰਮ ਕਿਰਿਆ ਅਤੇ ਅਖੌਤੀ ਪ੍ਰਾਪਤੀਆਂ ਨੂੰ ਹੀ ਅਸੀਂ ਆਤਮਿਕ ਸ਼ਿਖਰ ਜਾਂ ਮੰਜ਼ਿਲ ਸਮਝੀ ਬੈਠੇ ਹਾਂ, ਪਰ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਅਧਿਕ ਐ ਬੁੰਦ ਵਾਧੇ, ਪਿਆਰੇ ਇਨ ਵਿਧ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਉੱਪਰਲੀਆਂ ਪੰਕਤੀਆਂ ਤੋਂ ਪ੍ਰਤੱਖ ਹੈ ਕਿ ਸਾਡੇ ਧਾਰਮਿਕ ਕਰਮ ਕਿਰਿਆ, ਬੈਰਾਗ, ਕ੍ਰਿਸ਼ਮੇ, ਨਜ਼ਾਰੇ, ਰਿਧੀਆਂ ਸਿੱਧੀਆਂ ਅਤੇ ਹੋਰ ਅਨੇਕ ਜੋਗੀਆਂ ਵਾਲੀਆਂ ਪ੍ਰਾਪਤੀਆਂ ਨਿਰੇ ਪੁਰੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦੇ ਦਾਇਰੇ ਤਾਂ ਹੀ ਸੀਮਤ ਹਨ। ਇਹਨਾਂ ਵਿੱਚੋਂ ਹੌਂ ਧਾਰੀ ਮਨ ਮਰਜ਼ੀ ਜਾਂ ਆਪਣੇ ਭਾਣੇ ਦਾ ਹੀ ਵਰਤ ਵਰਤਾਰਾ ਅਤੇ ਬੋਲਬਾਲਾ ਹੈ। ਹੌਂ ਵਿੱਚ ਸੁਚਾਰ ਕੁੜਿਆਰ, ਹੌਂ ਵਿੱਚ ਪਾਪ ਪੁੰਨ ਵਿਚਾਰ, ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ ਸੌ ਤੀਰਥ ਨਾਏ, ਬਹੁਵਿਧ ਕਰਮ ਕਮਾਮ ਦੇ, ਦੂਣੀ ਮਲ ਲਾਗੀ ਆਏ, ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਇਹਨਾਂ ਦੋਹਾਂ ਮੰਡਲਾਂ ਅਤੇ ਇਹਨਾਂ ਵਿੱਚ ਵਰਤ ਰਹੇ ਹੁਕਮ ਵਿੱਚ ਭਿੰਨਤਾ ਵਿਲੱਖਣਤਾ ਹੈ ਅਤੇ ਉਲਟੀ ਖੇਲ ਦਾ ਵਰਤਾਰਾ ਹੈ। ਹਾਂਜੀ, ਇੱਕ ਪਾਸੇ ਹੈ ਤ੍ਰੈਗੁਣੀ ਮਾਇਕੀ ਮੰਡਲ, ਦੂਸਰੇ ਪਾਸੇ ਹੈ ਇਲਾਹੀ ਮੰਡਲ। ਤ੍ਰੈਗੁਣੀ ਮਾਇਕੀ ਮੰਡਲ ਹਉਮੈ ਦਾ ਪ੍ਰਗਟਾਵਾ ਹੈ, ਮਨ ਮਰਜ਼ੀ ਹੈ, ਮੈਂ ਮੇਰੀ ਹੈ, ਭਰਮ ਦਾ ਹਨੇਰਾ ਹੈ। ਇਲਾਹੀ ਮੰਡਲ ਵਿੱਚ ਆਤਮ ਪਸਾਰਾ ਹੈ, ਇਲਾਹੀ ਹੁਕਮ ਹੈ, ਤੂੰ ਤੇਰੀ ਹੈ, ਆਤਮ ਪ੍ਰਕਾਸ਼ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਕੂੜ ਦਾ ਬੋਲਬਾਲਾ ਹੈ, ਉੱਧਰ ਸੱਚ ਦਾ ਵਰਤਾਰਾ ਹੈ, ਦੁੱਖ ਕਲੇਸ਼ ਹੈ, ਸਦਾ ਖੇਮ ਕੁਸ਼ਲ ਹੈ, ਕਰਮਬੱਧ ਹੈ, ਕਰਮਾਂ ਤੋਂ ਆਜ਼ਾਦ ਹੈ, ਜਮਾਂ ਦੇ ਚੀਰੇ ਵਿੱਚ ਹੈ, ਜਮ ਨੇੜ ਨਾ ਆਵੇ ਹੈ, ਆਵਾਗਮਨ ਹੈ, ਬਹੁੜ ਨਾ ਮਰਨਾ ਹੈ, ਚਿੰਤਾ ਚਿਖਾ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਚਿੰਤਾ ਚਿਖਾ ਹੈ, ਇਲਾਹੀ ਮੰਡਲ ਵਿੱਚ ਆਤਮਿਕ ਠੰਡ ਹੈ, ਭਟਕਣਾ ਹੈ, ਉੱਧਰ ਸ਼ਾਂਤੀ ਹੈ, ਤ੍ਰਿਸ਼ਨਾ ਹੈ, ਤ੍ਰਿਪਤ ਅਗਾਏ ਹੈ, ਪਾਪ ਹੈ, ਉੱਧਰ ਪੁੰਨ ਹੈ, ਸਿਆਣਪ ਦੀ ਟੇਕ ਹੈ, ਪ੍ਰਭ ਡੋਰੀ ਹੱਥ ਤੁਮਾਰੇ ਹੈ, ਡਰ ਪੈ ਹੈ, ਨਿਰਭੈ ਹੈ, ਨਾਸ਼ਵੰਤ ਹੈ, ਅਵਿਨਾਸ਼ੀ ਹੈ, ਈਰਖਾ ਦਵੈਤ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਈਰਖਾ ਦਵੈਤ ਹੈ, ਉੱਧਰ ਸਗਲ ਸਿਉਂ ਬਣ ਆਈ ਹੈ, ਨਫ਼ਰਤ ਹੈ, ਪਿਆਰ ਹੈ, ਅਗਨ ਸੋਕ ਸਾਗਰ ਹੈ, ਅੰਮ੍ਰਿਤ ਸੁੱਖ ਸਾਗਰ ਹੈ, ਕਾਮਨਾ ਸਹਿਤ ਹੈ, ਨਿਸ਼ਕਾਮ ਹੈ, ਕਲ ਤਾਤੀ ਹੈ, ਠੰਡਾ ਹਰ ਨਾਉ। ਸੂਰਜ ਵਿੱਚ ਧੁੱਪ ਦਾ ਪ੍ਰਕਾਸ਼ ਹੁੰਦਾ ਹੈ ਅਤੇ ਇਹ ਧੁੱਪ ਸਾਰੀ ਸ੍ਰਿਸ਼ਟੀ ਨੂੰ ਰੋਸ਼ਨੀ, ਨਿੱਘ, ਜੀਵਨ ਰੌਂ ਅਤੇ ਸ਼ਕਤੀ ਆਦਿ ਅਨੇਕਾਂ ਦਾਤਾਂ ਪ੍ਰਦਾਨ ਕਰਦੀ ਹੈ। ਇਸ ਧੁੱਪ ਦੇ ਪ੍ਰਕਾਸ਼, ਵਿਕਾਸ ਅਤੇ ਕਿਰਨਾਂ ਦੁਆਰਾ ਜੀਵਨ ਰੌਣ ਦੀ ਰਵਾਨਗੀ, ਸ੍ਰਿਸ਼ਟੀ ਦੇ ਜਰੇ ਜਰੇ ਵਿੱਚ ਪ੍ਰਵੇਸ਼ ਹੋਣਾ, ਨਿੱਘ ਸ਼ਕਤੀ ਆਦਿ ਦਾਤਾ, ਜੀਵਾਂ ਦੀ ਪਾਲਣਾ ਪੋਸਣਾ ਸਾਂਭ ਸੰਭਾਲ, ਲੈ ਹੋਣਾ, ਮੁੜ ਉਪਜਣਾ, ਵਧਣਾ ਫੁੜਨਾ, ਅਣਲਿਖੇ ਅਪੁੱਲ ਗੁਪਤ ਸਦੀਵੀ ਇੱਕ ਸਾਰ ਕੁਦਰਤੀ ਨਿਯਮਾਂ ਕਾਨੂੰਨਾਂ ਦੀ ਸਹਿਜ ਚਾਲ ਦੀ ਰਵਾਨਗੀ ਜਾਂ ਹਰਕਤ ਨੂੰ ਹੀ ਧੁੱਪ ਰੂਪ ਹੁਕਮ ਕਿਹਾ ਗਿਆ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕਵਾਓ ਦਾ ਪ੍ਰਗਟਾਵਾ, ਪ੍ਰਗਟਾਵੇ ਦਾ ਪ੍ਰਕਾਸ਼, ਪ੍ਰਕਾਸ਼ ਦਾ ਵਿਕਾਸ, ਵਿਕਾਸ ਦਾ ਫੈਲਾਓ, ਫੈਲਾਓ ਦੀ ਰਵਾਨਗੀ, ਰਵਾਨਗੀ ਦਾ ਵੇਗ, ਵੇਗ ਦੀ ਸਹਿਜ ਚਾਲ, ਸਹਿਜ ਚਾਲ ਦੇ ਨਿਯਮ, ਨਿਯਮਾਂ ਦੀ ਹਰਕਤ ਨੂੰ ਹੀ ਇਲਾਹੀ ਹੁਕਮ ਕਿਹਾ ਜਾਂਦਾ ਹੈ। ਇਸ ਇਲਾਹੀ ਹੁਕਮ ਦੀ ਸਹਿਜ ਚਾਲ, ਰਵਾਨਗੀ, ਰੋੜ ਅਤੇ ਲਹਿਰਾਂ ਵਿੱਚ ਸਾਡੀ ਨਿੱਕੀ ਜਿਹੀ ਮਨ ਮਰਜ਼ੀ ਨੂੰ ਰਲਾਉਣਾ, ਰੋੜਨਾ ਅਤੇ ਸੁਰ ਕਰਨਾ ਹੀ ਹੁਕਮ ਦੇ ਭਾਣੇ ਨੂੰ ਮੰਨਣਾ ਹੈ। ਹਾਂਜੀ, ਹੁਕਮ ਨੂੰ ਮੰਨਣਾ, ਹੁਕਮ ਅਤੇ ਭਾਣੇ ਨੂੰ ਮੰਨਣਾ ਕੀ ਹੈ? ਇਸ ਇਲਾਹੀ ਹੁਕਮ ਦੀ ਸਹਿਜ ਚਾਲ, ਰਵਾਨਗੀ, ਰੋੜ ਅਤੇ ਲਹਿਰਾਂ ਵਿੱਚ ਸਾਡੀ ਨਿੱਕੀ ਜਿਹੀ ਮਨ ਮਰਜ਼ੀ ਨੂੰ ਰਲਾਉਣਾ, ਰੋੜਨਾ ਅਤੇ ਸੁਰ ਕਰਨਾ ਹੀ ਹੁਕਮ ਦੇ ਭਾਣੇ ਨੂੰ ਮੰਨਣਾ ਹੈ। ਹਾਂਜੀ, ਇਹੋ ਇਲਾਹੀ ਹੁਕਮ ਸਾਡੇ ਸਦਾ ਅੰਗ ਸੰਗ ਹੋ ਕੇ, ਅੰਗ ਸੰਗ ਮੌਲਾ ਹੋ ਕੇ, ਅੰਗ ਅੰਗ ਸੁਖਦਾਈ ਹੋ ਕੇ, ਬਖਸ਼ਿਸ਼ ਰੂਪ ਹੋ ਕੇ, ਪ੍ਰੇਮ ਰੂਪ ਹੋ ਕੇ, ਪਿਰਮ ਪਿਆਲਾ ਬਣ ਕੇ, ਨਾਮ ਖੁਮਾਰੀ ਬਣ ਕੇ, ਰਸ ਰੂਪ ਹੋ ਕੇ, ਆਪੇ ਰਸੀਆ ਹੋ ਕੇ, ਰਾਵਣ ਹਾਰਾ ਬਣ ਕੇ, ਅਤ ਪ੍ਰੀਤਮ ਬਣ ਕੇ, ਸ਼ਬਦ ਰੂਪ ਹੋ ਕੇ, ਨਾਮ ਸਰੂਪ ਹੋ ਕੇ, ਸਾਰੀ ਕਾਇਨਾਤ ਦੇ ਜਰੇ ਜਰੇ ਵਿੱਚ ਰਵ ਰਿਹਾ ਭਰਪੂਰ ਹੈ। ਹੁਕਮ ਮੰਨਣ ਦੀ ਉੱਚਮ ਉੱਚੀ, ਸੂਚਮ ਸੁੱਚੀ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸੋਈ ਕਰਾਏ ਜੁੱਤ ਦਭਾਵੈ, ਮੋਹੇ ਸਿਆਣਪ ਕਛੂ ਨਾ ਆਵੈ, ਹਮ ਬਾਰਕ ਤੋ ਸਰਣਾਈ, ਪ੍ਰਭ ਆਪੇ ਪੈਜ ਰਖਾਈ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤ ਪਾਲਣ ਲਾਗਾ, ਕਰੀ ਤੇਰਾ ਕਰਾਇਆ ਰਹਾਓ, ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਮਾਰੇ, ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸਰਣਾ। ਪਰ ਇਹ ਇਲਾਹੀ ਮੰਡਲ ਦੀ ਪਿਰਮ ਖੇਲ, ਹਾਂਜੀ, ਪਰ ਇਹ ਇਲਾਹੀ ਮੰਡਲ ਦੀ ਪਿਰਮ ਖੇਲ, ਗੱਲੀ ਬਾਤੀ, ਦਿਮਾਗੀ ਸਮਝ, ਉਕਤੀਆਂ ਜੁਗਤੀਆਂ, ਫੋਕੇ ਗਿਆਨ, ਕਰਮ ਕਾਂਡ, ਹੱਠ ਧਰਮ, ਧਾਰਮਿਕ ਪਖੰਡ ਨਾਲ ਖੇਲੀ ਨਹੀਂ ਜਾ ਸਕਦੀ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ, ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੈ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਨ। ਦੂਜੇ ਲਫਜ਼ਾਂ ਵਿੱਚ ਮਨ ਦੀਆਂ ਸਿਆਣਪਾਂ, ਉਕਤੀਆਂ ਜੁਗਤੀਆਂ, ਇਹੜ ਤਿਹੜ ਹਉਮੈ, ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ। ਹਾਂਜੀ, ਮਨ ਦੀਆਂ ਸਿਆਣਪਾਂ, ਉਕਤੀਆਂ ਜੁਗਤੀਆਂ, ਏੜ ਤੇੜ ਹਉਮੈ, ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ, ਨਾਵੇਂ ਕਾ ਰੰਗ ਚਾੜਨਾ, ਪਿਰਮ ਪਿਆਲਾ ਪੀਣਾ, ਪਿਰਮ ਰਸ ਵਿੱਚ ਮਸਤ ਹੋਣਾ, ਮਸਤੀ ਵਿੱਚ ਬਿਸਮਾਦ ਹੋਣਾ, ਬਿਸਮਾਦ ਹੋ ਕੇ ਆਪਾ ਭੁੱਲਣਾ, ਨਾਨਕ ਨਾਨਕ ਨਾਨਕਮਈ ਹੋਣਾ ਹੀ ਆਪਣੇ ਪਾਣੇ ਵਿੱਚੋਂ ਨਿਕਲਣਾ ਹੈ ਅਤੇ ਇਲਾਹੀ ਪਾਣੇ ਵਿੱਚ ਆਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ, ਗੁਰਮੁਖ ਪਿਆਰਿਆਂ ਨੇ ਹੁਕਮ ਦੇ ਵਿਸ਼ੇ ਉੱਤੇ 9 ਲੇਖਾਂ ਦੀ ਲੜੀ ਲਿਖੀ ਹੈ। ਸੋ ਤੀਜਾ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ। ਇਸੇ ਤਰ੍ਹਾਂ ਸਿਮਰਨ ਦੇ ਉੱਤੇ, ਸੰਗਤ ਦੇ ਉੱਤੇ, ਸ਼ਬਦ ਵੱਖ ਵੱਖ ਟੌਪਿਕਾਂ ਨੂੰ ਲੈ ਕੇ ਗੁਰਮੁਖ ਪਿਆਰਿਆਂ ਨੇ 132 ਲੇਖ ਪੰਜਾਬੀ ਵਿੱਚ ਲਿਖੇ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। ਇਹ ਬਹੁਤ ਹੀ ਬੜਮੁੱਲੀਆਂ ਲਿਖਤਾਂ ਹਨ। ਜਿਨ੍ਹਾਂ ਕੋਲ ਨਹੀਂ ਹਨ, ਉਹਨਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਪੂਰਾ ਜੋ ਸੈੱਟ ਹੈ 130 ਰੁਪਏ ਵਿੱਚ ਉਪਲਬਧ ਹੈ, 13 ਕਿਤਾਬਾਂ ਦਾ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਜੋ ਗੁਰਮੁਖ ਪਿਆਰੇ ਆਪ ਜੀ ਦੇ ਘਰ ਮਿਲਣ ਆਉਂਦੇ ਹਨ ਉਹਨਾਂ ਨੂੰ ਗਿਫਟ ਦੇ ਰੂਪ ਵਿੱਚ ਵੀ ਇਹ ਦੇ ਸਕਦੇ ਹੋ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।